तेरे कवन कवन गुण कह कह गावा। तू साहिब गुणी निधाना, तुमरी महिमा वर्णन ना साको, तुम ठाकुर ऊच भगवाना। तुमरी शरण तुम्हारी आसा, तुम ही सजन सुहेले, राखो राखण हार दयाला, नानक करके गोले, राखो राखण हार दयाला, नानक करके गोले। परम सत्कार योग जुग जुग अटल गुरगद्दी ते सुभिमान सर्व सांझी वालता दे रहबर। बाणी गुरु गुरु है बाणी, विच बाणी अमृत सारे, गुरु बाणी का है सेवक जन मने, प्रताप गुरु निस्तारे। शब्द गुरु धन धन साहिब श्री गुरु ग्रंथ साहिब जी महाराज, पातशाह जी के पावन चरणों के अंदर सुशोभित हो बैठे गुरु सवारे सत्संग जनों, आप बड़भागी हो। अमृतमय वाणी का रस बिना कीर्तन अरदास उपरंत हुक्मनामा आप जी ने श्रवण किया है। कुछ समय के लिए गुरमुख जी विचार के नाल आपां सांझ पाईए। आप सब माई भाई मना गुरु चरणों में एकाग्रित करो। बड़े ही प्यार सहित रसनी आवाज में फतेह बुलाओ जी। वाहिगुरु जी का खालसा, वाहिगुरु जी की फतेह। सूही महला पंजवां, साहिब श्री गुरु अर्जन देव पातशाह जी के हारमन को उचार। सूही राग का पावन हुक्म आपने हुने हुने सरवण किया है। जिन मोहे ब्रह्मांड खंड ताहू मैं पाऊं, राख लेहो ए बिखरी जियो, देहो अपना नाम। जिस माया ने सारे जगत नू मोह रखे है, मैं भी उसे दे विच ही खचत हो गया, उसे चंबड़िया बैठा। जिन मोहे मैंने जिस माया ने मोह ले ब्रह्मांड खंड, जिन्हें सारा ब्रह्मांड सारे खंड हर थां हर जीव मात्र में मोह रखे है, ताहूं मैं पाऊं, उसे दे विच ही मैं जा पैंदा हां, मैं भी उसे दे मोह विच जा फसदा। राख लिहो ए बिखरी जियो, विषया वकारी जी वाले जीव नू हे मेरे परमेश्वर जी, और रख लो बचा लो, देहो अपना नाम, अपने नाम की दात दे दियो। दुनिया से ऐसी कोई भी चीज जिहड़ी जीव नू रब नाल तोड़ देवे, उस दा नाम माया है, ते किसी भी रूप में आ सकती है। धन दौलत भी कई बार परमात्मा तो विछोड़ दिंदी है, घर मंदिर महल माड़ियां दे नाल भी कई बार रब नाल विछोड़ा हो जाता है। कई बार रिश्ते नाते जिहड़े ने वह रब नूं विसार दिंदे ने। ऐसी कोई भी चीज जिहड़ी सानू परमात्मा नालों तोड़ देवे वह माया है। यह माया जित हर विसर है, वो हर चीज माया है जिसके कारण परमात्मा भूल जाए। यह माया जित हर विसर है, मोह उपजे भाव दूजा लाया, मोह प्रगट हो जाए दूसरे के नाल द्वैष नाल प्यार प्रगट हो जाए, वो माया है। रब नाल विसार देवे वो माया है। ਇਸ ਮਾਇਆ ਦੇ ਮੋਹ ਵਿੱਚ ਪੂਰਾ ਜਗਤ ਫਸੇ ਹੈ। ਸਾਰਾ ਜਗਤ ਮਾਇਆ ਦੇ ਅਧੀਨ ਹੋ ਕੇ ਚੱਲਦਾ ਹੈ। ਜਿਨ ਮੋਹੇ ਬ੍ਰਹਿਮੰਡ ਖੰਡ, ਜਿਨੇ ਖੰਡਾਂ ਬ੍ਰਹਿਮੰਡਾਂ ਨੂੰ ਮੋਹ ਰੱਖਿਆ, ਭਾਵ ਸਾਰੀ ਕਾਇਨਾਤ ਦੇ ਜੀਵਾਂ ਨੂੰ ਜਿਨੇ ਆਪਣੇ ਅਧੀਨ ਕੀਤਾ ਹੈ। ਤਾਂ ਹੂੰ ਮੈਂ ਪਾਓ, ਮੈਂ ਵੀ ਉਸੇ ਵਿੱਚ ਹੀ ਖੱਚਰਤਾ, ਮੈਂ ਵੀ ਉਸੇ ਵਿੱਚ ਹੀ ਗਲਤਾਨ ਹਾਂ। ਕਦੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਾਣੀ ਚ ਬਚਨ ਕਹੇ, ਦੀਵਾਰ ਤੇ ਤਸਵੀਰ ਟੰਗੀ ਹੋਵੇ ਉਹ ਅਸੀਂ ਉਤਾਰ ਸਕਦੇ ਹਾਂ, ਨਾ ਮਨ ਕਰੇ ਤਸਵੀਰ ਦੇਖਣ ਦਾ, ਨਾ ਚੰਗੀ ਲੱਗੇ ਤਸਵੀਰ, ਅਸੀਂ ਉਹ ਉਤਾਰ ਕੇ ਰੱਖ ਲੈਂਦੇ ਹਾਂ। ਪਰ ਦੀਵਾਰ ਨੂੰ ਖੁਣ ਕੇ ਦੀਵਾਰ ਦੇ ਵਿੱਚੋਂ ਹੀ ਬੁੱਤ ਤਿਆਰ ਕੀਤਾ ਗਿਆ ਹੋਵੇ, ਦੀਵਾਰ ਨੂੰ ਖੋਦ ਉਹਦੇ ਵਿੱਚ ਮੂਰਤੀ ਬਣਾਈ ਗਈ ਹੋਵੇ ਤੇ ਉਸ ਮੂਰਤੀ ਨੂੰ ਦੇਖਣ ਦਾ ਮਨ ਨਾ ਕਰੇ, ਅਸੀਂ ਉਸ ਮੂਰਤੀ ਨੂੰ ਦੀਵਾਰ ਨਾਲੋਂ ਅਲੱਗ ਨਹੀਂ ਕਰ ਸਕਦੇ। ਆਹ ਹਾਲ ਮਨੁੱਖ ਦੇ ਸਤਿਗੁਰੂ ਪਾਤਸ਼ਾਹ ਦੇ ਬਚਨ ਚੱਲ ਕੇ, ਬਸ ਮੇਰਾ ਮਨ ਇਸ ਤਰ੍ਹਾਂ ਮਾਇਆ ਵਿੱਚ ਖੱਚਤ ਹੋ ਗਿਆ ਕਿ ਜਿਵੇਂ ਦੀਵਾਰ ਤੋਂ ਮੂਰਤੀ ਨੂੰ ਅਲੱਗਾ ਨਹੀਂ ਕੀਤਾ ਜਾ ਸਕਦਾ, ਦੀਵਾਰ ਵਿੱਚ ਹੀ ਬਣੀ ਹੋਈ ਮੂਰਤ ਉਹਨੂੰ ਦੀਵਾਰ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਮੇਰਾ ਮਨ ਵੀ ਇਸੇ ਤਰ੍ਹਾਂ ਮਾਇਆ ਚ ਖਚਤ ਹੋ ਗਿਆ, ਇਹਨੂੰ ਮਾਇਆ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਮਨ ਮਾਇਆ ਮਹਿ ਰਮ ਰਹੇ ਹੋ, ਮਨ ਇਸ ਤਰ੍ਹਾਂ ਮਾਇਆ ਵਿੱਚ ਰਮਿਆ ਗਿਆ, ਖਚਤ ਹੋ ਗਿਆ, ਕਿਵੇਂ ਨਿਕਲੇ? ਮਨ ਮਾਇਆ ਮੈਂ ਰਮ ਰਹੇ ਹੋ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਪੀਤ। ਪੀਤ ਆਖਦੇ ਨੇ ਦੀਵਾਰ ਨੂੰ, ਜਿਵੇਂ ਦੀਵਾਰ ਦੇ ਵਿੱਚੋਂ ਮੂਰਤੀ ਨਹੀਂ ਨਿਕਲਦੀ, ਜਿਵੇਂ ਦੀਵਾਰ ਵਿੱਚੋਂ ਬੁੱਤ ਨਹੀਂ ਕੱਢਿਆ ਜਾ ਸਕਦਾ, ਉਸੇ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਇੰਨਾ ਕੁ ਮੈਂ ਖੱਜਤ ਹੋ ਗਿਆ ਮਾਇਆ ਦੇ ਵਿੱਚ, ਮੈਂ ਮਾਇਆ 'ਚ ਬਾਹਰ ਨਹੀਂ ਨਿਕਲ ਸਕਦਾ, ਮਾਇਆ ਵਿੱਚ ਇੰਨਾ ਗਲਤਾਨ ਹੋ ਗਿਆ। ਇਸ ਮਾਇਆ ਨੇ ਜਗਤ ਦੇ ਜੀਵਾਂ ਨੂੰ ਮੋਹ ਰੱਖਿਆ, ਜੀਵੇ ਦੇ ਅਧੀਨ ਹੋ ਕੇ ਚੱਲਦੇ ਨੇ। ਕੌਣ ਕੌਣ ਮੋਹਿਆ ਗਿਆ? ਸਤਿਗੁਰੂ ਪਾਤਸ਼ਾਹ ਦੇ ਬਚਨ ਕਹਿਣ ਲੱਗੇ, ਆਮ ਬੰਦੇ ਦੀ ਤੇ ਗੱਲ ਹੀ ਕੀ ਹੈ, ਇੱਥੇ ਤੇ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਮੰਨੀਆਂ ਗਈਆਂ ਉਹ ਵੀ ਮਾਇਆ ਦੇ ਅਧੀਨ ਹੋ ਕੇ ਵਿਚਰਦੀਆਂ ਨੇ। ਇੱਥੇ ਤੇ ਆਪਣੇ ਆਪ ਨੂੰ ਵੱਡੇ ਵੱਡੇ ਦੇਵਤੇ ਕਹਾਣ ਵਾਲੇ ਉਹ ਵੀ ਮਾਇਆ ਦੇ ਅਧੀਨ ਠੱਗੇ ਗਏ। ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂ ਦੇ ਉਛਲੀਆ, ਇਹਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਵਰਗੇ ਵੀ ਠੱਗ ਲਏ। ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂ ਦੇ ਉਛਲੀਆ, ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ, ਜਿਨ ਤ੍ਰਿਭੁਵਨ ਡਸੀਅਲੇ ਗੁਰਪ੍ਰਸਾਦ ਦੀਠੀਏ। ਇਸ ਮਾਇਆ ਨੇ ਵੱਡੇ ਵੱਡੇ ਦੇਵਤਿਆਂ ਤੱਕ ਨੂੰ ਠੱਗ ਰੱਖਿਆ, ਪਰ ਹਾਂ ਗੁਰੂ ਨਾਨਕ ਦਾ ਸਿੱਖ ਜਿਹੜਾ ਹੈ ਨਾ, ਉਹ ਇਹਨਾਂ ਦੇਵਤਿਆਂ ਤੋਂ ਵੀ ਉੱਚੇ ਦਰਜੇ ਦਾ ਹੈ, ਭਾਵ ਉਹਨੂੰ ਮਾਇਆ ਕਦੀ ਠੱਗ ਨਹੀਂ ਸਕਦੀ, ਉਹਨੂੰ ਮਾਇਆ ਆਪਣੇ ਅਧੀਨ ਕਦੀ ਕਰ ਹੀ ਨਹੀਂ ਸਕਦੀ। ਮਾਥੇ ਤੇ ਕੁੱਟੀ ਦਿਸ਼ਟ ਕਰੂਰ, ਬੋਲੇ ਕੌੜਾ ਜੇ ਬਾਕੀ ਫੂੜ, ਸਦਾ ਭੁੱਖੀ ਫਿਰ ਜਾਣੇ ਦੂਰ, ਐਸੀ ਇਸਤਰੀ ਕਰਾਮ ਪਾਈ, ਸਭ ਜਗ ਖਾਇਆ ਹਮ ਗੁਰ ਰਾਖੀ ਮੇਰੇ ਭਾਈ, ਪਾਏ ਠਗੋਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨ ਮਹਾਂ ਦਿਓ ਮੋਹਿਆ, ਬ੍ਰਹਮਾ ਵਿਸ਼ਨ ਮਹੇਸ਼ ਵਰਗੇ ਵੀ ਮਾਇਆ ਚ ਠੱਗੇ ਗਏ, ਗੁਰਮੁਖ ਨਾਮ ਲੱਗੇ ਸੇ ਸੋਹਿਆ, ਜਿਹੜੇ ਗੁਰੂ ਵਾਲੇ ਨੇ ਉਹ ਨਾਮ ਨਾਲ ਜੁੜ ਕੇ ਸ਼ੋਭਦੇ ਨੇ, ਮਾਇਆ ਦੇ ਠੱਗੀ ਦਾ ਉਹਨਾਂ ਉੱਪਰ ਕੋਈ ਅਸਰ ਨਹੀਂ ਹੈ, ਉਹ ਮਾਇਆ ਦੇ ਅਧੀਨ ਨਹੀਂ ਨੇ। ਮਾਇਆ ਨੂੰ ਨਾਗ ਕਿਹਾ ਗਿਆ, ਮਾਇਆ ਨੂੰ ਸੱਪ ਕਿਹਾ ਗਿਆ, ਤੇ ਲੋਕ ਆਖਦੇ ਨੇ ਉਹ ਗੁਰੂ ਨਾਨਕ ਦਾ ਸਿੱਖਾ ਬਚ ਕੇ ਰਹੀ ਇਸ ਮਾਇਆ ਨਾਗ ਤੋਂ ਇਹ ਡੰਗ ਮਾਰ ਦਿੰਦੇ, ਤੇ ਗੁਰੂ ਨਾਨਕ ਦਾ ਸਿੱਖ ਆਖਦਾ ਕਿ ਡੰਗ ਉਹਨਾਂ ਨੂੰ ਮਾਰਦਾ ਜਿਹੜੇ ਨੂੰ ਪੂਜਦੇ ਨੇ, ਜਿਹੜੇ ਨੂੰ ਮੱਥਾ ਟੇਕਦੇ ਨੇ। ਕਦੀ ਹਿੰਦੁਸਤਾਨ ਦੀ ਪਰੰਪਰਾ ਦੇਖੋ, ਹਿੰਦੁਸਤਾਨ ਦੇ ਵਿੱਚ ਜਿੱਥੇ ਕਲਪਤ ਚੀਜ਼ਾਂ ਨੂੰ, ਕਲਪਤ ਤਾਕਤਾਂ ਨੂੰ ਪੂਜਿਆ ਗਿਆ, ਉੱਥੇ ਨਾਲ ਨਾਲ ਪਸ਼ੂਆਂ ਨੂੰ ਪੂਜਿਆ ਗਿਆ, ਪੰਛੀਆਂ ਨੂੰ ਪੂਜਿਆ ਗਿਆ, ਪੱਥਰਾਂ ਦੀ ਪੂਜਾ ਕੀਤੀ ਗਈ, ਬਲਕਿ ਇਨਸਾਨ ਨੂੰ ਦੁਰਕਾਰਿਆ ਗਿਆ। ਅਖੌਤੀ ਨੀਚ ਜਾਤ ਦੇ ਲੋਕਾਂ ਨੂੰ ਧੱਕੇ ਮਾਰੇ ਜਾਂਦੇ ਰਹੇ, ਇਸਤਰੀ ਨੂੰ ਧੱਕੇ ਮਾਰੇ ਗਏ ਧਰਮ ਤੋਂ, ਇਨਸਾਨ ਨੂੰ ਦੁਰਕਾਰਿਆ ਗਿਆ, ਠੋਕਰਾਂ ਮਾਰੀਆਂ ਗਈਆਂ, ਪਰ ਉਸ ਧਰਮ ਸਥਾਨ ਦੇ ਅੰਦਰ ਪਸ਼ੂਆਂ ਨੂੰ ਪੂਜਿਆ ਗਿਆ, ਪੰਛੀਆਂ ਦੀ ਪੂਜਾ ਕੀਤੀ ਗਈ, ਪੱਥਰਾਂ ਦੀ ਪੂਜਾ ਕੀਤੀ ਗਈ, ਧਰਮ ਸਥਾਨ ਦੇ ਅੰਦਰ ਇੱਥੋਂ ਤੱਕ ਮੁਰਦਿਆਂ ਨੂੰ ਪੂਜਿਆ ਗਿਆ, ਕਬਰਾਂ ਨੂੰ ਪੂਜਿਆ ਗਿਆ, ਸਮਾਧਾਂ ਮਿੜੀਆਂ ਨੂੰ ਪੂਜਿਆ ਗਿਆ, ਦਰਖਤਾਂ ਨੂੰ ਪੂਜਿਆ ਗਿਆ, ਪਹਾੜਾਂ ਨੂੰ ਪੂਜਿਆ ਗਿਆ। ਤੇ ਸਭ ਤੋਂ ਵੱਡੀ ਗੱਲ, ਹਿੰਦੁਸਤਾਨ ਦੇ ਵਿੱਚ ਧਰਮਾਂ ਨੇ ਪੈਸੇ ਦੀ ਵੀ ਪੂਜਾ ਕੀਤੀ, ਸ਼ਿਵਲਿੰਗ ਤੱਕ ਨੂੰ ਪੂਜ ਲਿਆ ਉਹਨਾਂ ਲੋਕਾਂ ਨੇ, ਕਾਮਾਖਿਆ ਦੇਵੀ ਨੂੰ ਪੂਜ ਲਿਆ, ਕਾਮ ਰੂਪ ਨੂੰ ਵੀ ਦੇਵਤਾ ਮੰਨ ਕੇ ਪੂਜ ਲਿਆ, ਹਰ ਚੀਜ਼ ਦੀ ਪੂਜਾ। ਜਦੋਂ ਪੈਸੇ ਦੀ ਪੂਜਾ ਸ਼ੁਰੂ ਹੋਈ, ਉਹਨੂੰ ਇੱਕ ਦੇਵੀ ਮੰਨ ਲਿਆ, ਉਹਨੂੰ ਵੀ ਪੂਜਣ ਲੱਗ ਪਏ ਲੋਕ। ਹਾਲਾਂਕਿ ਬਾਣੀ ਨੇ ਸਿੱਖ ਨੂੰ ਇੱਕ ਹਦਾਇਤ ਦਿੱਤੀ ਸੀ, ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿੰਜੇ ਮਰੈ ਸਰਪ ਜੋਤ ਵੱਲ ਵੱਲ ਉਤਰੈ। ਸਿੱਖ ਇਹਦੀ ਪੂਜਾ ਨਹੀਂ ਕਰਦਾ, ਜਿਹੜਾ ਇਸ ਮਾਇਆ ਨਾਗਣੀ ਦੀ ਪੂਜਾ ਕਰਦਾ ਉਹਨੂੰ ਇਹ ਮਾਇਆ ਦਾ ਨਾਗ ਡੰਗ ਮਾਰਦਾ। ਤੇ ਲੋਕ ਆਖਦੇ ਨੇ ਸਿੱਖਾ ਬਚ ਕੇ ਰਹੀ, ਮਾਇਆ ਨਾਗਣੀ ਡੰਗ ਮਾਰ ਦੇਗੀ। ਤੇ ਸਿੱਖ ਆਖਦਾ ਡੰਗ ਉਹਨਾਂ ਨੂੰ ਮਾਰਦੀ ਹੈ ਜਿਹੜੇ ਨੂੰ ਪੂਜਦੇ ਨੇ, ਜਿਹੜੇ ਨੂੰ ਸਿਰ ਦੇ ਚੁੱਕ ਕੇ ਰੱਖਦੇ ਨੇ, ਅਸੀਂ ਤੈਨੂੰ ਪੈਰਾਂ ਥੱਲੇ ਮਲ ਕੇ ਆਪਣੇ ਅਧੀਨ ਕੀਤਾ ਹੋਇਆ। ਜਿਵੇਂ ਸਪੇਰਾ ਸੱਪ ਨੂੰ ਕੀਲ ਕੇ, ਸੱਪ ਨੂੰ ਵੱਸ ਕਰਕੇ ਘਰ ਘਰ ਉਹਨੂੰ ਨਚਾਉਂਦਾ ਫਿਰਦਾ, ਉਸੇ ਸੱਪ ਦੇ ਸਿਰ ਤੇ ਉਹਦਾ ਪਰਿਵਾਰ ਪਲਦਾ। ਗੁਰਸਿੱਖ ਸਪੇਰੇ ਤੋਂ ਘੱਟ ਨਹੀਂ ਹੈ, ਗੁਰਸਿੱਖ ਨੇ ਗੁਰੂ ਮੰਤਰ ਨੂੰ ਜਪਿਆ, ਗੁਰੂ ਸ਼ਬਦ ਨਾਲ ਜੁੜ ਕੇ ਮਾਇਆ ਨਾਗਣੀ ਨੂੰ ਕੀਲ ਕੇ ਰੱਖਿਆ, ਇਸੇ ਦੇ ਸਿਰ ਤੇ ਉਹ ਆਪਣਾ ਗ੍ਰਸਥ ਪਰਿਵਾਰ ਚਲਾਉਂਦਾ। ਉਹ ਇਹਨੂੰ ਪੂਜਦਾ ਨਹੀਂ ਹੈ, ਉਹਦੀ ਸਿਰੀ ਪੈਰਾਂ ਥੱਲੇ ਮਿਥ ਕੇ ਇਹਨੂੰ ਆਪਣੇ ਅਧੀਨ ਕਰਕੇ ਰੱਖਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਵਚਨ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਜਿਹੜਾ ਜੀ ਸੇਵਾ ਕਰਦਾ ਉਹਨੂੰ ਖਾ ਜਾਂਦੀ ਹੈ। ਤੇ ਸਿੱਖ ਇਸ ਲਕਸ਼ਮੀ ਦੀ, ਇਸ ਮਾਇਆ ਦੀ ਸੇਵਾ ਨਹੀਂ ਕਰਦੇ, ਇਹਨੂੰ ਪੂਜਦੇ ਨਹੀਂ ਹੈ। ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ, ਗੁਰਮੁਖ ਕੋਈ ਗਾਰੜੂ ਤਿਲ ਮਲ ਦਲ ਲਾਈ ਪਾਏ। ਗੁਰਮੁਖ ਜਿਹਨੇ ਗੁਰ ਸ਼ਬਦ ਨਾਲ ਸਾਂਝ ਪਾਈ ਹੈ, ਉਹਨੇ ਨੂੰ ਮਲ ਕੇ ਪੈਰਾਂ ਥੱਲੇ ਰੱਖਿਆ ਹੋਇਆ, ਦਬਾ ਰੱਖਿਆ, ਇਹਨੂੰ ਆਪਣਾ ਅਧੀਨ ਬਣਾਇਆ। ਗੁਰਮੁਖ ਕੋਈ ਗਾਰੜੂ ਤਿਲ ਤਿਨ ਮਲ ਦਲ ਲਾਈ ਪਾਏ, ਨਾਨਕ ਸਹੀ ਉਭਰੇ ਜੇ ਸਚਰੇ ਲਿਵਲਾਏ। ਜਿਹੜੇ ਸੱਚ ਨਾਲ ਜੁੜ ਗਏ ਉਹ ਬਚ ਗਏ ਇਹਦੇ ਡੰਗ ਤੋਂ, ਉਹਨੂੰ ਕੁਝ ਵੀ ਨਹੀਂ ਮਾਇਆ ਦਾ ਨਾਂ ਕਹਿ ਸਕਦਾ, ਉਹਨੂੰ ਮਾਇਆ ਦੀ ਜ਼ਹਿਰ ਦਾ ਅਸਰ ਹੀ ਹੋ ਦਿੱਤੇ। ਲੋਕ ਇਹਦੇ ਅਧੀਨ ਠੱਗੇ ਗਏ, ਬਲਕਿ ਇਹਨੇ ਤੇ ਵੱਡੇ ਵੱਡੇ ਧਰਮੀਆਂ ਤੱਕ ਨੂੰ ਨਹੀਂ ਛੱਡਿਆ, ਜਿਨ ਮੋਹੇ ਬ੍ਰਹਿਮੰਡ ਖੰਡ, ਜਿਹਨੇ ਸਾਰੇ ਜਗਤ ਨੂੰ ਮੋਹ ਰੱਖੇ, ਸਾਰੇ ਇਹਦੇ ਅਧੀਨ ਹੋ ਤੁਰਦੇ ਨੇ। ਮੋਹ ਨੀ ਮੋਹ ਲੀਏ ਤ੍ਰੈ ਗੁਨੀਆਂ, ਲੋਭ ਵਿਆਪੀ ਝੂਠੀ ਦੁਨੀਆਂ, ਮੇਰੀ ਮੇਰੀ ਕਰ ਕੇ ਸੰਚੀ ਅੰਤ ਕੀ ਬਾਰ, ਸਗਲ ਦੇ ਛਲੀਆ ਨਿਰਭਉ ਨਿਰੰਕਾਰ ਦਇਆਲੀਆ, ਜੀ ਜੰਤ ਸਗਲੇ ਪ੍ਰਤ ਪਲੀਆ, ਇੱਕ ਹੈ ਸ਼ਰਮ ਕਰ ਗਾਡੀ ਗੱਡ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਰਾਜ ਉਪਾਏ ਕਰੀ ਜਿਨ ਥੈਲੀ, ਤਾਂ ਸੰਗ ਨੱਚਣ ਚੁਲ ਚਲੀਆ। ਇੱਥੇ ਦੇ ਵੱਡੇ ਵੱਡੇ ਠੱਗੇ ਗਏ, ਇੱਕ ਹੈ ਸ਼ਰਮ ਕਰ ਗਾਡੀ ਗੱਡ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਰਾਜ ਕਮਾਏ ਕਰੀ ਜਿਨ ਥੈਲੀ, ਤਾਂ ਸੰਗ ਨੱਚਣ ਚੁਲ ਚਲੀਆ। ਕਿ ਕਿਸੇ ਨਾਲ ਵੀ ਨਹੀਂ ਤੁਰੀ, ਚਾਹੇ ਬਾਦਸ਼ਾਹ ਹੋਵੇ, ਚਾਹੇ ਪਰਜਾ ਹੋਵੇ, ਚਾਹੇ ਚੋਰ ਹੋਵੇ, ਚਾਹੇ ਸਾਧ ਹੋਵੇ, ਚਾਹੇ ਪਾਪੀ ਹੋਵੇ, ਭਾਵੇਂ ਪੁੰਨੀ ਹੋਵੇ, ਭਾਵੇਂ ਅਧਰਮੀ ਹੋਵੇ, ਭਾਵੇਂ ਧਰਮੀ ਹੋਵੇ, ਜਿਹੜੇ ਵੀ ਇਹਨੂੰ ਲਪਟੇ ਰਹੇ ਕਿਸੇ ਨਾਲ ਤੁਰੀ ਨਹੀਂ। ਮਤਲਬ ਕਿ ਸੱਚਾ ਧਰਮੀ ਜਿਹੜਾ ਉਹਦੇ ਚ ਖਚਤ ਹੀ ਨਹੀਂ ਹੁੰਦਾ, ਪਖੰਡ ਧਰਮ ਕਰਨ ਵਾਲੇ ਇਹਦੇ ਚ ਖਚਤ ਹੋ ਜਾਂਦੇ ਨੇ। ਤਾਂ ਹੀ ਭਗਤ ਕਬੀਰ ਜੀ ਨੇ ਧਰਮੀਆਂ ਨੂੰ ਵੀ ਨਹੀਂ ਬਖਸ਼ਿਆ, ਪਖੰਡੀਆਂ ਧਰਮੀਆਂ ਨੂੰ ਵੀ ਨਹੀਂ ਬਖਸ਼ਿਆ। ਬਾਬਾ ਕਬੀਰ ਜੀ ਨੇ ਕਹਿ ਦਿੱਤਾ, ਇਹ ਲੋਕ ਵੀ ਮਾਇਆ ਦੇ ਮੋਹ ਚ ਗਲਤ ਨੇ। ਕਬੀਰ, ਮਾਇਆ ਤਜੀ ਤੂੰ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨੀ ਵਰਗਲੇ, ਮਾਨ ਸਭੈ ਕੋ ਖਾਏ। ਹੰਕਾਰ ਇਹਨਾਂ ਅੰਦਰ ਵੀ ਹੈ, ਪਕੜ ਇਹਨਾਂ ਵਿੱਚ ਵੀ ਹੈ, ਮੋਹ ਇਹਨਾਂ 'ਚ ਵੀ ਹੈ। ਆਮ ਇਨਸਾਨ ਉਹ ਘਰ ਦਾ ਮੋਹ ਰੱਖਦਾ, ਆਹ ਜਿਹੜਾ ਪਖੰਡੀ ਹੈ ਇਹ ਆਪਣੇ ਡੇਰੇ ਆਸ਼ਰਮ ਦਾ ਮੋਹ ਰੱਖਦਾ, ਉਹਨੂੰ ਛੱਡਣ ਨੂੰ ਤਿਆਰ ਨਹੀਂ। ਪੰਜ ਮੰਜ਼ਲੀ ਬਿਲਡਿੰਗ ਛੱਡਣ ਨੂੰ ਤਿਆਰ ਨਹੀਂ, 500 ਏਕੜ ਜਗ੍ਹਾ ਛੱਡਣ ਨੂੰ ਤਿਆਰ ਨਹੀਂ, ਪਕੜ ਬੈਠਾ ਹੈ। ਆਦਮ ਆਦਮੀ ਆਪਣੇ ਧੀਆਂ ਪੁੱਤਰਾਂ ਨੂੰ ਪਾਲਣ ਦੀ ਖਾਤਰ ਮੋਹ ਕਰਦਾ ਹੈ, ਇਹਨੇ ਆਪਣੇ ਹਜ਼ਾਰ ਚੇਲਿਆਂ ਦਾ ਮੋਹ ਰੱਖਿਆ, ਕਿਤੇ ਟੁੱਟ ਕੇ ਦੂਜੇ ਸਾਹਿਬ ਦੇ ਚੇਲੇ ਨਾ ਬਣ ਜਾਣ, ਮੇਰੇ ਹੀ ਬਣੇ ਰਹਿਣ। ਮੋਹ ਉੱਥੇ ਹੀ ਹੈ, ਧੀਆਂ ਪੁੱਤਰਾਂ ਦਾ ਨਹੀਂ, ਚੇਲਿਆਂ ਦਾ ਹੀ, ਘਰ ਬਾਰ ਮਕਾਨ ਦਾ ਨਹੀਂ, ਚਲੋ ਆਸ਼ਰਮ ਦਾ ਹੀ ਸਹੀ, ਡੇਰੇ ਦਾ ਹੀ ਸਹੀ, ਬਲਕਿ ਇੰਨੇ ਕੁ ਖੱਚਤ ਹੋ ਗਏ, ਲੋਕਾਂ ਨੂੰ ਤਿਆਗ ਦਾ ਪਾਠ ਪੜ੍ਹਾਉਂਦੇ ਰਹੇ, ਮਾਇਆ ਤਿਆਗ ਦਿਓ ਤਿਆਗ ਦਿਓ, ਆਪ ਸਭ ਤੋਂ ਵੱਧ ਖੱਚਤ ਹੋ ਗਏ। ਬਲਕਿ ਸਿੱਖ ਸਟੇਜਾਂ ਦੇ ਉੱਪਰੋਂ ਲੋਕ ਆਖਦੇ ਨੇ, ਮਾਇਆ ਤਿਆਗੋ, ਜਿਹਦਾ ਘਰ ਹੈ ਉਹ ਘਰ ਤਿਆਗ ਦੇ, ਤੂੰ ਆਪਣੀ ਕੋਠੀ ਆਲੀਸ਼ਾਨ ਨਾ ਤਿਆਗੀ, ਤੂੰ ਆਪਣਾ ਡੇਰਾ ਨਾ ਤਿਆਗ। ਗਰੀਬ ਇਨਸਾਨ, ਗਰੀਬ ਸਿੱਖ ਆਪਣਾ ਸਾਈਕਲ ਆਪਣਾ ਸਕੂਟਰ ਤਿਆਗ ਦੇਵੇ, ਤੂੰ ਆਪਣੀ ਲੰਮੀ ਆਲੀਸ਼ਾਨ ਗੱਡੀ ਨਾ ਤਿਆਗੀ। ਗਰੀਬ ਆਦਮੀ ਦਾਲ ਫੁਲਕਾ ਤਿਆਗ ਦੇ, ਤੂੰ ਖੀਰ ਮਾਲ ਕੂੜੇ ਕੜਾਹ ਨਾ ਤਿਆਗੀ, ਤੂੰ ਦੁਨੀਆਂ ਭਰ ਦੇ ਕੀਮਤੀ ਪਕਵਾਨ ਨਾ ਛੱਡੀ। ਬਲਕਿ ਇੱਕ ਗਰੀਬ ਕਿਰਤੀ ਮਿਹਨਤੀ ਬੰਦੇ ਦੇ ਕੋਲ ਉਨੀਆਂ ਘਰ 'ਚ ਸਹੂਲਤਾਂ ਨਹੀਂ ਹੁੰਦੀਆਂ ਜਿੰਨੀਆਂ ਇੱਕ ਵਿਹਲੜ ਸਾਧ ਆਪਣੇ ਆਸ਼ਰਮ 'ਚ ਪਾਈ ਬੈਠਾ ਹੁੰਦਾ ਹੈ। ਬਾਹਰੋਂ ਆਸ਼ਰਮ ਹੈ, ਅੰਦਰ ਏਸੀ ਵੀ ਹੈ, ਫਰਿੱਜ ਵੀ ਹੈ, ਟੀਵੀ ਵੀ ਹੈ, VCR ਚੱਲਦੇ ਨੇ, ਫੋਨ ਹੈ, ਅੰਦਰ ਹਰ ਤਰ੍ਹਾਂ ਦਾ ਸੁੱਖ ਸਹੂਲਤ ਸਾਧਨ ਹੈ। ਕਿਰਤੀ ਜੀਵਨ ਦੇ ਵਿੱਚ ਜ਼ਿੰਦਗੀ ਦੀਆਂ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਨਹੀਂ ਪੂਰੀਆਂ ਕਰ ਪਾਉਂਦੇ, ਹਾਂ ਵਿਹਲੜ ਜਿਹੜੇ ਨੇ ਉਹਨਾਂ ਕੋਲ ਇੰਨਾ ਕੁਝ ਹੈ, ਮੁੱਕਣ 'ਚ ਹੀ ਨਹੀਂ ਆਉਂਦਾ, ਇੰਨਾ ਕੁਝ ਹੈ। ਹਿੰਦੁਸਤਾਨ ਵਿੱਚ ਅੱਜ ਦੀ ਤਰੀਕ 90 ਲੱਖ ਵਿਹਲੜ ਸਾਧ ਨੇ ਜਿਹੜੇ ਕਿਰਤੀਆਂ ਦੇ ਸਿਰ ਤੇ ਪਲਦੇ ਨੇ, ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾ ਲਿਆ, ਔਰ ਕੇਵਲ ਤੇ ਕੇਵਲ ਇਹ ਉਪਚਾਰ ਪ੍ਰਚਾਰ ਕਰਨ ਵਾਲੇ ਕਿਸੇ ਮਾਇਆ ਨੂੰ ਤਿਆਗ ਦੇ, ਮਾਇਆ ਨੂੰ ਛੱਡ ਦੇ। ਯਾਦ ਰੱਖਿਓ, ਸਿੱਖੀ ਵਿੱਚ ਕਿਤੇ ਮਾਇਆ ਦੇ ਤਿਆਗ ਦੀ ਗੱਲ ਨਹੀਂ ਹੈ, ਮਾਇਆ ਦੇ ਮੋਹ ਦੇ ਤਿਆਗ ਦੀ ਗੱਲ ਹੈ। ਇੱਥੇ ਮਾਇਆ ਦੀ ਮਮਤਾ ਤਿਆਗਣ ਦੀ ਗੱਲ ਹੈ, ਮਾਇਆ ਨਹੀਂ। ਸਤਿਗੁਰੂ ਨੇ ਬਾਣੀ 'ਚ ਕਹਿ ਦਿੱਤਾ, ਜਿਸ ਘਰ ਵਿੱਚ ਘਰ ਦੀ ਸ਼ੋਭਾ ਮਾਇਆ ਹੀ ਨਹੀਂ ਹੋਏਗੀ, ਉੱਥੇ ਗਰੀਬ ਲੋੜਵੰਦ ਵੀ ਭੁੱਖੇ ਚਲੇ ਜਾਂਦੇ ਨੇ। ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ, ਆਵਤ ਪਈਆ ਭੁੱਥੇ ਜਾਹੀਂ, ਉੱਥੇ ਤੇ ਮੁਸਾਫਰ ਵੀ ਭੁੱਖੇ ਮੁੜ ਜਾਂਦੇ ਨੇ। ਗ੍ਰਹਿਸਥੀ ਦੇ ਘਰ ਮਾਇਆ ਹੋਣੀ ਚਾਹੀਦੀ ਹੈ, ਉਹਨੇ ਆਪਣੇ ਪਰਿਵਾਰ ਨੂੰ ਪਾਲਣਾ ਹੈ, ਉਹਨੇ ਆਪਣੀਆਂ ਜ਼ਿੰਮੇਵਾਰੀਆਂ ਭੁਗਤਾਨੀਆਂ ਨੇ, ਉਹਨੂੰ ਜ਼ਰੂਰਤ ਹੈ। ਜਿੱਥੇ ਤਿਆਗਣ ਦੀ ਗੱਲ ਆਈ, ਗੁਰੂ ਨੇ ਕਹਿ ਦਿੱਤਾ, ਸਿੱਖਾ ਤਿਆਗਣਾ ਹੋਵੇ ਘਰ ਨਾ ਤਿਆਗੀ, ਮਾਇਆ ਨਾ ਤਿਆਗੀ, ਤਿਆਗਣਾ ਹੋਵੇ ਤੇ ਕਾਮ ਨੂੰ ਤਿਆਗ, ਕ੍ਰੋਧ ਨੂੰ ਤਿਆਗ, ਲੋਭ ਮੋਹ ਨੂੰ ਤਿਆਗ, ਹੰਕਾਰ ਨੂੰ ਤਿਆਗ, ਆਸਾ ਮਨਸਾ ਨੂੰ ਤਿਆਗ, ਨਿੰਦਾ ਚੁਗਲੀ ਨੂੰ ਤਿਆਗ, ਝੂਠ ਚੋਰੀ ਨੂੰ ਤਿਆਗ, ਤਕਬਰੀ ਨੂੰ ਤਿਆਗ, ਖੁਦੀ ਬਖੀਲੀ ਤਿਆਗ, ਪਾਪ ਵਿਕਾਰ ਅਪਰਾਧ ਗੁਨਾਹ ਇਹਨਾਂ ਨੂੰ ਤਿਆਗ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਜੇ ਤਿਆਗਣਾ ਹੋਵੇ ਤੇ ਗਲਤ ਕੰਮਾਂ ਨੂੰ ਤਿਆਗ, ਜਿਹੜੇ ਔਗੁਣ ਨੇ ਗੁਨਾਹ ਨੇ ਉਹਨਾਂ ਦਾ ਤਿਆਗ ਕਰ, ਜੇ ਤਿਆਗਣਾ ਹੋਵੇ, ਮਾਇਆ ਨੂੰ ਧਨ ਨੂੰ ਨਹੀਂ। ਜਿਹੜੇ ਲੋਕ ਤਿਆਗ ਦਾ ਪਾਠ ਪੜ੍ਹਾਉਂਦੇ ਰਹੇ ਉਹ ਸਭ ਤੋਂ ਵੱਧ ਆਪ ਖੱਚਤ ਹੋ ਗਏ। ਗੁਰੂ ਨਾਨਕ ਪਾਤਸ਼ਾਹ ਗਏ ਜਗਨਨਾਥਪੁਰੀ, ਮੇਲਾ ਲੱਗਿਆ ਬੜਾ ਵੱਡਾ, ਤੇ ਮੇਲੇ ਦੀ ਭੀੜ 'ਚ ਗੁਰੂ ਨਾਨਕ ਪਾਤਸ਼ਾਹ ਦੇਖਦੇ ਨੇ, ਇੱਕ ਥਾਂ ਬੜਾ ਵੱਡਾ ਪੰਡਾਲ ਜਿਹਾ ਲੱਗਿਆ ਹੋਇਆ, ਸੈਂਕੜੇ ਲੋਕ ਇਕੱਠੇ ਨੇ। ਸਤਿਗੁਰੂ ਪਾਤਸ਼ਾਹ ਜਾ ਕੇ ਦੇਖਦੇ ਨੇ, ਕੋਈ ਪੰਡਾ ਬੈਠਾ, ਉਹਦਾ ਨਾਂ ਸੀ ਕਲਯੁਗ, ਕਲਯੁਗ ਪੰਡੇ ਦੇ ਨਾਲ ਉਹ ਮਸ਼ਹੂਰ ਹੈ। ਕਲਯੁਗ ਪੰਡਾ ਸਾਧ ਬੈਠਾ ਹੋਇਆ ਉੱਚੀ ਥਾਂ ਤੇ, ਲੋਕ ਉਹਦੇ ਵੱਲ ਮੂੰਹ ਕਰਕੇ ਧਿਆਨ ਨਾਲ ਬੈਠੇ ਉਹਦੀ ਗੱਲ ਨੂੰ ਸੁਣਦੇ ਨੇ। ਉਹ ਪੰਡਾ ਕੀ ਕਰਦਾ, ਕਦੀ ਕੰਨਾਂ 'ਚ ਉਂਗਲਾਂ ਦੇ ਕੇ ਆਖਦਾ ਮੈਂ ਬ੍ਰਹਮਪੁਰੀ ਦੇਖ ਰਿਹਾ, ਕਦੀ ਅੱਖਾਂ ਬੰਦ ਕਰਕੇ ਆਖਦਾ ਮੈਂ ਹੁਣ ਵਿਸ਼ਨੂਪੁਰੀ ਦੇ ਦੀਦਾਰ ਕਰ ਰਿਹਾ, ਕਦੀ ਨੱਕਾਂ 'ਚ ਉਂਗਲਾਂ ਤੁੰਨ ਜਾਂ ਨੱਕ ਨੂੰ ਫੜ ਕੇ ਉਂਗਲਾਂ ਨਾਲ ਆਖਦਾ ਹੁਣ ਮੈਂ ਸ਼ਿਵਪੁਰੀ ਦੇ ਦਰਸ਼ਨ ਕਰ ਰਿਹਾ। ਤੇ ਲੋਕ ਇਸ ਆਸ ਨਾਲ ਸਾਹਮਣੇ ਬੈਠੇ ਨੇ ਵੀ ਇਹ ਦੇਖ ਰਿਹਾ, ਸਾਨੂੰ ਵੀ ਦਿਖਾਏਗਾ, ਇਹ ਅਸੀਂ ਵੀ ਜਾਵਾਂਗੇ ਇਹਦੇ ਪਿੱਛੇ ਪਿੱਛੇ। ਲੋਕਾਂ ਦੇ ਮਨ ਵਿੱਚ ਹੀ ਉਹ ਕਲਪਨਾ ਦੀਆਂ ਦੁਨੀਆਂ ਚੱਲਦੀਆਂ ਨੇ ਕਿ ਸ਼ਾਇਦ ਕਿਤੇ ਸੱਤਵੀਂ ਅਸਮਾਨ 'ਚ ਇਹ ਜਾ ਰਿਹਾ, ਸਾਨੂੰ ਵੀ ਲੈ ਕੇ ਜਾਏਗਾ ਉੱਥੇ। ਉਹਦੇ ਸਾਹਮਣੇ ਇੱਕ ਲੋਟਾ ਪਿਆ, ਲੋਕ ਉਹਦੇ ਲੋਟੇ 'ਚ ਸਿੱਕੇ ਪਾਉਂਦੇ ਨੇ, ਸੈਂਕੜਿਆਂ ਦਾ ਇਕੱਠ ਹੈ। ਗੁਰੂ ਨਾਨਕ ਪਾਤਸ਼ਾਹ ਦੇਖ ਰਹੇ ਨੇ, ਭਾਈ ਮਰਦਾਨਾ ਨਾਲ ਨੇ। ਉਸ ਕਲਯੁਗ ਪੰਡੇ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਨੱਕ ਫੜਿਆ ਤੇ ਕਹਿਣ ਲੱਗਾ ਹੁਣ ਮੈਂ ਤ੍ਰਿਲੋਕੀ ਦੇ ਦਰਸ਼ਨ ਕਰ ਰਿਹਾ, ਸਾਕਸ਼ਾਤ ਤਿੰਨਾਂ ਲੋਕਾਂ ਦੇ ਮੈਨੂੰ ਦੀਦਾਰ ਹੋ ਰਹੇ ਨੇ, ਮੈਂ ਤਿੰਨੇ ਲੋਕ ਦੇਖ ਰਿਹਾ, ਮੱਧ ਲੋਕ, ਪਤਾਲ ਲੋਕ, ਸਵਰਗ ਲੋਕ, ਸਾਫ ਸਾਫ ਨਜ਼ਰ ਆ ਰਹੇ ਨੇ, ਹਰ ਚੀਜ਼ ਦਿਸ ਰਹੀ ਹੈ, ਹਰ ਜੀਵ ਦਿਸ ਰਿਹਾ ਹੈ। ਲੋਕ ਬੜੇ ਉਤਸੁਕ ਹੋਏ ਹੈ, ਇਹ ਤ੍ਰਿਲੋਕੀ ਦੇਖ ਰਿਹਾ, ਸਾਨੂੰ ਵੀ ਦਿਖਾਏਗਾ। ਲੋਕ ਇਸ ਆਸ 'ਚ ਬੈਠੇ ਹੁੰਦੇ ਨੇ ਆ ਕੇ ਕਿ ਸ਼ਾਇਦ ਕੋਈ ਵੱਖਰੀ ਦੁਨੀਆਂ 'ਚ ਅਸੀਂ ਚਲੇ ਜਾਵਾਂਗੇ। ਇਸ ਦੁਨੀਆਂ ਦੇ ਵਿੱਚ ਅਸੀਂ ਜ਼ਿੰਦਗੀ ਨਹੀਂ ਆਪਣੀ ਸਵਾਰ ਪਾਉਂਦੇ, ਜ਼ਿੰਦਗੀ ਨਹੀਂ ਸੋਹਣੀ ਬਣਾ ਪਾਉਂਦੇ, ਅਸੀਂ ਕਿਸੇ ਵੱਖਰੀ ਦੁਨੀਆਂ ਦੀ ਭਾਲ ਕਰਦੇ ਫਿਰਦੇ ਹਾਂ। ਲੋਕ ਵੀ ਬੈਠੇ ਨੇ ਸਾਹਮਣੇ ਕਿ ਤ੍ਰਿਲੋਕੀ ਦੇ ਦਰਸ਼ਨ ਕਰ ਰਿਹਾ, ਸਾਨੂੰ ਵੀ ਕਰਾਏਗਾ। ਗੁਰੂ ਨਾਨਕ ਪਾਤਸ਼ਾਹ ਅੱਗੇ ਗਏ, ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ, ਮਰਦਾਨਿਆ ਜਿਹੜਾ ਲੁੱਟ ਹੈ ਨਾ ਮਾਇਆ ਵਾਲਾ, ਚੁੱਕ ਕਿਹਦੇ ਪਿੱਛੇ ਰੱਖ ਦੇ, ਦੂਰ ਨਾ ਲਜਾਈ, ਐਵੇਂ ਲੋਕ ਕਿਤੇ ਪਿੱਛੇ ਨਾ ਪੈ ਜਾਣ, ਲੋਕ ਨਾ ਕਹਿਣ ਵੀ ਬਾਬੇ ਦੇ ਚੋਰੀ ਕਰਨ ਲੱਗੇ ਨੇ। ਦੂਰ ਲਿਜਾਣ ਦੀ ਲੋੜ ਹੀ ਨਹੀਂ, ਲੋਟਾ ਚੁੱਕ ਕੇ ਸਿਰਫ ਇਹਦੇ ਪਿੱਛੇ ਰੱਖਦੇ ਸਾਧ ਦੇ। ਭਾਈ ਮਰਦਾਨਾ ਨੇ ਲੋਟਾ ਚੁੱਕਿਆ, ਸਾਧ ਦੇ ਪਿੱਛੇ ਰੱਖਿਆ, ਲੋਕ ਦੇਖਦੇ ਨੇ, ਸਤਿਗੁਰੂ ਨੇ ਇਸ਼ਾਰਾ ਕਰਕੇ ਚੁੱਪ ਕਰਾ ਦਿੱਤਾ। ਹੁਣ ਇਹਨੇ ਅੱਖਾਂ ਬੰਦ ਕੀਤੀਆਂ ਹੋਈਆਂ, ਨੱਕ ਫੜੇ ਆ, ਦੈਨ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ ਨੇ, ਪਰ ਨਾਲ ਨਾਲ ਸੋਚਦੇ ਕਿ ਆਵਾਜ਼ ਨਹੀਂ ਆ ਰਹੀ ਮਾਇਆ ਦੀ ਰੱਖਣ ਦੀ, ਕਿਉਂਕਿ ਪੁਰਾਣਾ ਜ਼ਮਾਨਾ ਸਿੱਕਿਆਂ ਦਾ ਪ੍ਰਚਲਨ ਸੀ, ਨੋਟਾਂ ਦਾ ਜ਼ਮਾਨਾ ਨਹੀਂ ਸੀ। ਸਿੱਕੇ ਨੇ ਆ ਕੇ ਡਿੱਗਣਾ, ਲੋਟੇ ਦੇ ਵਿੱਚ ਤੇ ਠਣਕਾਰ ਪੈਦਾ ਹੋਣੀ, ਨਕਟੀ ਕੋ ਠਣਕਣ ਬਾਡਾ ਡੂ, ਟਣਕਾਰ ਸੁਣਾਈ ਦੇਣੀ। ਹਾਂ ਬੈਠੇ ਨੇ ਲੋਕ, ਪਰ ਉਹਨੂੰ ਸੁਣਾਈ ਨਹੀਂ ਦੇ ਰਹੀ। ਇੱਕ ਮਿੰਟ ਲੰਘਿਆ, ਦੋ ਮਿੰਟ, ਚਾਰ ਮਿੰਟ, ਪੰਜ ਮਿੰਟ, ਕਿੱਥੇ ਲੋਕ ਉੱਠ ਕੇ ਤੇ ਨਹੀਂ ਚਲੇ ਗਏ। ਮੈਂ ਇਕੱਲਾ ਹੀ ਨਾ ਅੱਖਾਂ ਬੰਦ ਕਰਕੇ ਗੱਲਾਂ ਕਰੀ ਜਾਵਾਂ, ਮੈਂ ਤ੍ਰਿਲੋਕੀ ਦੇਖ ਰਿਹਾ, ਮੈਂ ਆਹ ਦੇਖ ਰਿਹਾ, ਹੁਣ ਮੈਂ ਆਹ ਦੇਖ ਰਿਹਾ, ਉਹ ਨਾ ਹੋਵੇ ਲੋਕ ਉੱਠ ਕੇ ਚਲੇ ਗਏ ਹੋਣ। ਇੱਧਰੋਂ ਪੂਰੇ ਮੇਲੇ 'ਚ ਖਬਰ ਫੈਲ ਗਈ, ਇੱਕ ਸਾਧ ਨੇ ਦੂਜੇ ਸਾਧ ਦਾ ਲੋਟਾ ਲੁਕਾ ਲਿਆ, ਤੇ ਜਿਹਨੇ ਨਹੀਂ ਵੀ ਆਉਣਾ ਸੀ ਉਸ ਪੰਡਾਲ ਦੇ ਵਿੱਚ, ਉਹ ਵੀ ਆਇਆ ਦੇਖਣ ਵਾਸਤੇ। ਹੁਣ ਦੋ ਸਾਧਾਂ ਦੀ ਲੜਾਈ ਹੋ ਰਹੀ ਹੈ, ਹੋਰ ਲੋਕ ਵੱਧ ਗਏ, ਜਿਹਨੂੰ ਪਤਾ ਚੱਲਿਆ ਉਹ ਵੀ ਦੌੜਿਆ ਆਇਆ ਤਮਾਸ਼ਾ ਦੇਖਣ। ਪੰਜ ਕੁ ਮਿੰਟ ਬਾਅਦ ਕਲਯੁਗ ਪੰਡੇ ਨੇ ਅੱਖਾਂ ਖੋਲੀਆਂ, ਦੇਖਾਂ ਤੇ ਸੀ ਲੋਕ ਚਲੇ ਤੇ ਨਹੀਂ ਗਏ, ਅੱਖਾਂ ਖੋਲੀਆਂ, ਇਕੱਠ ਅੱਗੇ ਨਾਲ ਵੀ ਡੁੱਗਣਾ, ਇੰਨੇ ਲੋਕ, ਫਿਰ ਕੀ ਕਾਰਨ ਆਵਾਜ਼ ਨਹੀਂ ਸੁਣਾਈ ਦਿੱਤੀ ਮਾਇਆ ਦੀ, ਖੜਕਾਰ ਦੀ, ਪੈਰਾਂ ਵੱਲ ਲੋਟੇ ਵੱਲ ਝਾਤੀ ਮਾਰੀ, ਲੋਟਾ ਹੈ ਨਹੀਂ। ਇੰਨੀ ਦੇਖਣ ਦੀ ਦੇਰ, ਅੱਖਾਂ 'ਚ ਖੂਨ ਉੱਤਰ ਆਇਆ, ਮੱਥੇ ਤੇ ਤਿਉੜੀਆਂ, ਗੁੱਸੇ 'ਚ ਕੰਬਣਾ ਸ਼ੁਰੂ ਹੋ ਗਿਆ, ਉੱਚੀ ਆਵਾਜ਼ ਵਿੱਚ ਆਖਦਾ, ਕਿੰਨੇ ਸਾਧਾਂ ਨਾਲ ਮਸ਼ਕਰੀ ਕੀਤੀ ਹੈ, ਜਿੰਨੇ ਵੀ ਸਾਧਾਂ ਨਾਲ ਮਜ਼ਾਕ ਕੀਤਾ, ਚੁੱਪ ਚਾਪ ਲੋਟਾ ਸਾਹਮਣੇ ਲਿਆ ਕੇ ਰੱਖ ਦੇ, ਨਹੀਂ ਤੇ ਮੈਂ ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਤੇ ਲੋਕ ਭਸਮ ਤੋਂ ਬੜਾ ਡਰਦੇ ਨੇ, ਕਿ ਸ਼ਾਇਦ ਵੀ ਇਹੋ ਜਿਹਾ ਵੀ ਮੰਤਰ ਹੁੰਦਾ ਜਿਹਨੂੰ ਕੋਈ ਪੜ੍ਹੇ ਤੇ ਆਦਮੀ ਸਵਾਹ ਬਣ ਜਾਂਦਾ। ਲੋਕ ਬੜਾ ਡਰਦੇ ਨੇ ਕਿ ਇਹਦੇ ਮੂੰਹ 'ਚੋਂ ਚੰਗੀ ਗੱਲ ਨਿਕਲੇ, ਮਾੜੀ ਨਾ ਨਿਕਲੇ, ਪਤਾ ਨਹੀਂ ਇਹਦੀ ਚੰਗੀ ਗੱਲ ਨਿਕਲੇ ਤੇ ਕੰਮ ਸਾਡਾ ਬਣ ਜਾਏ, ਮਾੜੀ ਨਿਕਲੇ ਤੇ ਨੁਕਸਾਨ ਹੋ ਜਾਏ। ਲੋਕ ਸਾਡਾ ਕੋਲ ਆਉਂਦੇ ਨੇ ਪੈਨ ਲੈ ਕੇ, ਬੀਐਸਸੀ ਐਮਐਸਸੀ ਕਰਨ ਵਾਲੇ ਸਟੂਡੈਂਟ ਆਉਂਦੇ ਨੇ, ਬਾਬਾ ਜੀ ਸਾਡੇ ਪੈਨ ਨੂੰ ਹੱਥ ਲਾ ਦਿਓ ਜੀ, ਕਿਉਂ, ਮੈਂ ਐਮਐਸਸੀ ਦਾ ਐਗਜ਼ਾਮ ਦੇਣ ਜਾਣਾ, ਪਾਸ ਹੋ ਜਾਵਾਂਗਾ। ਬਾਬਾ ਨਾਲੇ ਪੈਨ ਨੂੰ ਹੱਥ ਲਾਉਂਦਾ, ਨਾਲੇ ਮੁਸ਼ਕਣੀਆਂ ਹੱਸਦਾ, ਮੈਂ ਤੇ ਆਪ ਚੌਥੀ ਫੇਲ ਹਾਂ, ਤੀਜੀ ਮੈਂ ਛੋਲੇ ਦੇ ਕੇ ਪਾਸ ਹੋਇਆ, ਇਹਦੀ ਮੈਂ ਐਮਐਸਸੀ ਜ਼ਰੂਰ ਕਰਾਵਾਂਗਾ। ਮਨ 'ਚ ਹੱਸਦਾ ਤੇ ਨਾਲੇ ਪੈਨ ਨੂੰ ਹੱਥ ਲਾ ਦਿੰਦਾ, ਜਾ ਤੈਨੂੰ ਐਮਐਸਸੀ ਤੋਂ ਪਾਸ ਕਰ ਦੇਗਾ। ਲੋਕ ਆਉਂਦੇ ਨੇ, ਬਾਬਾ ਜੀ ਲਾ ਇਲਾਜ ਹੈ, ਇਲਾਜ ਨਹੀਂ ਹੋ ਰਿਹਾ ਲੋਕ ਦਾ, ਕੀ ਕਰੀਏ। ਸਾਧ ਆਖਦਾ ਲੈ ਸਵਾਹ ਦੀ ਪੁੜੀ ਪਾਣੀ ਨਾਲ ਛੱਕ ਜਾਏ ਠੀਕ ਹੋ ਜਾਏਗਾ। ਬਾਬੇ ਦਾ ਆਪਣਾ ਸਿਰ ਪੀੜ ਹੋਵੇ, ਐਸਪ੍ਰੀਨ ਦੀ ਗੋਲੀ ਲੱਭਦਾ ਫਿਰਦਾ ਹੁੰਦਾ ਹੈ, ਲਾ ਇਲਾਜ ਰੋਗਾਂ ਰੋਗਾਂ ਦੇ ਇਲਾਜ ਕਰਨੇ ਚਾਹੁੰਦਾ। ਲੋਕ ਸੋਚਦੇ ਨੇ ਕਿ ਚੰਗੀ ਗੱਲ ਨਿਕਲੇ ਪੂਰੀ ਹੋਏਗੀ, ਮਾੜੀ ਨਿਕਲੇ ਕਿਤੇ ਨੁਕਸਾਨ ਨਾ ਹੋ ਜਾਏ। ਜਦੋਂ ਸਾਧ ਨੇ ਕਿਹਾ ਨਾ ਸ਼ਰਾਬ ਦੇ ਕੇ ਭਸਮ ਕਰ ਦਿਆਂਗਾ, ਲੋਕ ਡਰ ਕੇ ਘਬਰਾ ਗਏ, ਸੱਚਮੁੱਚੀ ਸ਼ਰਾਬ ਨਾ ਦੇ ਦੇਵੇ, ਉੱਠ ਕੇ ਬੋਲਣ ਲੱਗੇ। ਬਾਬੇ ਨੇ ਫਿਰ ਇਸ਼ਾਰਾ ਕਰ ਦਿੱਤਾ, ਆਪ ਅੱਗੇ ਹੋ ਗਏ ਸਤਿਗੁਰੂ। ਕਹਿਣ ਲੱਗੇ ਸੰਤ ਜੀ ਕੀ ਗੱਲ ਹੋ ਗਈ? ਕਹਿਣ ਲੱਗਾ ਜੀ ਮੇਰਾ ਲੋਟਾ ਕਿਸੇ ਨੇ ਚੁਰਾ ਲਿਆ। ਸਤਿਗੁਰੂ ਕਹਿਣ ਲੱਗੇ ਅੱਛਾ, ਇਹ ਤੇ ਬਹੁਤ ਮਾੜੀ ਗੱਲ ਹੋਈ, ਤੁਹਾਡਾ ਪੈਸਿਆਂ ਵਾਲਾ ਲੋਟਾ ਚੁੱਕਿਆ ਗਿਆ, ਕਿੰਨੇ ਕੁ ਚਿਰ ਪਹਿਲਾਂ ਚੁੱਕਿਆ ਗਿਆ? ਕਹਿਣ ਲੱਗਾ ਪੰਜ ਕੁ ਮਿੰਟ ਪਹਿਲਾਂ ਇੱਥੇ ਹੀ ਸੀ, ਹੁਣੇ ਪੰਜ ਕੁ ਮਿੰਟ ਹੀ ਹੋਏ ਚੁੱਕੇ ਨੂੰ। ਸਤਿਗੁਰੂ ਕਹਿਣ ਲੱਗੇ ਫਿਰ ਇਹਦਾ ਮਤਲਬ ਚੋਰ ਕਿਤੇ ਦੂਰ ਨਹੀਂ ਗਿਆ, ਜਗਨਨਾਥਪੁਰੀ ਦੇ ਵਿੱਚ ਵਿੱਚ ਹੀ ਹੋਏਗਾ, ਸ਼ਹਿਰ ਵਿੱਚ ਹੀ। ਤੁਸੀਂ ਜਰਾ ਕੁ ਆਪਣੀਆਂ ਅੱਖਾਂ ਬੰਦ ਕਰੋ, ਤੁਸੀਂ ਤੇ ਤ੍ਰਿਲੋਕੀ ਦੇਖ ਲੈਂਦੇ ਹੋ ਨਾ, ਤ੍ਰਿਲੋਕੀ ਵੱਲ ਮਾੜੀ ਜੀ ਝਾਤ ਮਾਰੋ, ਕਿੱਥੇ ਤੁਹਾਡਾ ਲੋਟਾ ਪਿਆ? ਤ੍ਰਿਲੋਕੀ ਨੂੰ ਛੱਡੋ, ਆ ਧਰਤੀ ਕਾਫੀ ਹੈ, ਮਾਤ ਲੋਕ ਜੀ ਝਾਤੀ ਮਾਰ ਲਓ, ਇੰਨਾ ਵੱਡਾ ਮਾਤ ਲੋਕ ਵੀ ਕੀ ਦੇਖਣਾ, ਹਿੰਦੁਸਤਾਨ ਹੀ ਦੇਖ ਲਓ, ਉਹਨੂੰ ਵੀ ਛੱਡੋ। ਛੋਟਾ ਜਿਹਾ ਸ਼ਹਿਰ ਹੈ ਜਗਨਨਾਥਪੁਰੀ, ਮਾੜੀ ਜਿਹੀ ਅੱਖਾਂ ਬੰਦ ਕਰਕੇ ਝਾਤੀ ਮਾਰੋ, ਕਿੱਥੇ ਤੁਹਾਡਾ ਲੋਟਾ ਤੇ ਕਿੱਥੇ ਚੋਰ ਜਿਹਨੇ ਲੋਟਾ ਚੁੱਕਿਆ, ਦੋਨੋਂ ਨਜ਼ਰ ਚ ਆ ਜਾਣਗੇ। ਬਾਬੇ ਨੇ ਗੱਲ ਕਹੀ, ਬੋਲੇ ਜੇ ਮੂੰਹ ਨਾਲ ਲੂਹਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਹਾਂ ਮਾਂ ਪੁੱਛੋ ਦੇਖੋ ਤੇ ਜਰਾ ਅੱਖਾਂ ਬੰਦ ਕਰਕੇ ਦੇਖੋ ਕਿੱਥੇ ਤੁਹਾਡਾ ਲੋਟਾ। ਉਹ ਸਾਧ ਘਬਰਾ ਗਿਆ ਕਿਉਂਕਿ ਪਖੰਡ ਕਰਦਾ ਸੀ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਖਦਾ, ਦੇਖ ਸਾਧਾ ਤੂੰ ਵੀ ਫਕੀਰ ਮੈਂ ਵੀ, ਤੈਨੂੰ ਤੇ ਪਤਾ ਅਸੀਂ ਪਖੰਡ ਕਰਦੇ ਹਾਂ, ਤੂੰ ਕਿਉਂ ਮੇਰੀ ਪੋਲ ਖੋਲਣ ਲੱਗਿਆ ਹਜ਼ਾਰਾਂ ਲੋਕਾਂ ਸਾਹਮਣੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਸੇ ਕਰਕੇ ਹੀ। ਉਹ ਸਾਧ ਕਹਿਣ ਲੱਗਾ, ਤੈਨੂੰ ਪਤਾ ਸਾਡਾ ਧੰਦਾ, ਤੂੰ ਮੇਰਾ ਧੰਦਾ ਚੌਪਟ ਕਰਨ ਲੱਗੇ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਇਸੇ ਕਰਕੇ ਆਇਆ, ਤੂੰ ਧਰਮ ਨੂੰ ਧੰਦਾ ਬਣਾ ਲਿਆ ਤੇ ਮੈਂ ਧੰਦੇ ਦੇ ਪਰਦੇ ਫਾਸ਼ ਕਰਨ ਆਇਆ, ਮੈਂ ਦੱਸਣ ਆਇਆ ਧਰਮ ਕੀ ਹੁੰਦਾ, ਕਿੱਥੇ ਧੰਦਾ ਕੀ ਹੁੰਦਾ, ਤੂੰ ਧੰਦਾ ਬਣਾਈ ਬੈਠੇ ਤੇ ਮੈਂ ਤੇਰੇ ਧੰਦੇ ਦੇ ਸਿੱਠਾ ਠੱਗੀ ਦਾ ਪਰਦਾ ਫਾਸ਼ ਕਰਨ ਆਇਆ, ਦੁਨੀਆਂ ਨੂੰ ਦੱਸਣ ਆਇਆ ਧਰਮ ਹੁੰਦਾ ਕੀ ਹੈ। ਜਦੋਂ ਸ਼ੋਰ ਮਚਿਆ, ਲੋਕ ਬੋਲਣੇ ਸ਼ੁਰੂ ਹੋਏ, ਬਾਬੇ ਨਾਨਕ ਨੇ ਕਿਹਾ ਮਰਦਾਨਿਆਂ ਛੇੜ ਰਬਾਬ। ਮਰਦਾਨੇ ਨੇ ਰਬਾਬ ਦੀ ਤਾਰ ਛੇੜੀ, ਸੁਰੀਲੀ ਆਵਾਜ਼ ਆਈ। ਗੁਰੂ ਨਾਨਕ ਪਾਤਸ਼ਾਹ ਨੇ ਸੁਰੀਲੀ ਆਵਾਜ਼ ਵਿੱਚ ਇੱਕ ਸ਼ਬਦ ਛੋਇਆ, ਦੇਖਦਿਆਂ ਲੋਕ ਸ਼ਾਂਤੀ ਨਾਲ ਟੇਕ ਕੇ ਬਹਿ ਕੇ ਸੁਣਨ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀ ਜ਼ਬਾਨ ਵਿੱਚ ਹੀ ਉਹਨਾਂ ਨੂੰ ਇੱਕ ਗੱਲ ਕਹੀ ਸੀ, ਕਾਲ ਨਾਹੀਂ ਜੋਗ ਨਾਹੀਂ, ਨਾ ਹੀ ਸੱਤ ਕਾ ਢੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਹ ਜਗ ਕਲ ਕੇਵਲ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੇ, ਠੱਗਣ ਕੋ ਸੰਸਾਰ ਆਂਟ ਤੇਤੀ ਨਾਕ ਪਕੜੇ, ਸੂਝ ਤੇ ਤਿੰਨ ਲੋ ਮਗਰ ਪਾਛੇ ਕੱਛ ਨਾ ਸੂਝੇ, ਆ ਪਦਮ ਤੇ ਪਦਮ ਲੋ। ਇਹ ਲੋਕ ਅੱਖਾਂ ਬੰਦ ਕਰਕੇ ਨੱਕ ਫੜ ਕੇ ਆਖਦੇ ਨੇ ਸਾਨੂੰ ਤਿੰਨ ਲੋਕ ਨਜ਼ਰ ਆਉਂਦੇ ਨੇ, ਪਰ ਪਿੱਛੇ ਪਿਆ ਲੋਟਾ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਆਂਟ ਤੇਤੀ ਨਾਕ ਪਕੜੇ, ਸੂਝ ਤੇ ਤਿੰਨ ਲੋ ਮਗਰ ਪਾਛੇ ਕੱਥ ਨਾ ਸੂਝੈ, ਇਹ ਪਦਮ ਅਲੋ। ਤੇ ਗੁਰੂ ਨਾਨਕ ਦੇ ਤਜਰਬੇ ਇੰਨੇ ਸੱਚ ਨੇ, ਅੱਜ ਵੀ ਕਿਸੇ ਪਖੰਡੀ ਨੂੰ ਪਰਖਣਾ ਹੋਵੇ, ਕੋਈ ਚੀਜ਼ ਲੁਕਾ ਕੇ ਉਹਨੂੰ ਪੁੱਛ ਲਓ, ਬਾਬਾ ਜੀ ਅੱਖਾਂ ਬੰਦ ਕਰਕੇ ਦੱਸੋ ਸਾਡੀ ਚੀਜ਼ ਕਿੱਥੇ ਹੈ ਜਾਂ ਤੁਹਾਡੀ ਚੀਜ਼ ਕਿੱਥੇ ਹੈ, ਉਹਦਾ ਪਖੰਡ ਖੁੱਲ ਜਾਏਗਾ। ਇਹ ਗੁਰੂ ਨਾਨਕ ਦੇ ਤਜਰਬੇ ਨੇ, ਕਦੀ ਝੂਠੇ ਨਹੀਂ ਹੋ ਸਕਦੇ। ਇਹ ਗੁਰੂ ਨਾਨਕ ਦੇ ਤਜਰਬੇ ਅੱਜ ਵੀ ਪਰਖੇ ਜਾ ਸਕਦੇ ਨੇ, ਅੱਜ ਵੀ ਕਿਸੇ ਪਖੰਡੀ ਨੂੰ ਪਰਖਿਆ ਜਾ ਸਕਦਾ ਹੈ। ਇਹ ਗੁਰੂ ਨਾਨਕ ਦੇ ਤਜਰਬੇ ਸੱਚੇ ਨੇ। ਕਹਿਣ ਤੋਂ ਭਾਵ ਇਸ ਮਾਇਆ ਦੇ ਪਿਆਰ ਦਾ ਲੋਕ ਪਾਠ ਪੜ੍ਹਾਉਂਦੇ ਰਹੇ, ਆਪ ਖੱਚਤ ਹੁੰਦੇ ਗਏ, ਖੱਚਤ ਹੁੰਦੇ ਗਏ, ਆਮ ਸੰਸਾਰਕ ਜੀਵਨ ਨੂੰ ਕਹਿੰਦੇ ਰਹੇ ਤਿਆਗ ਤਿਆਗ। ਨਹੀਂ, ਮਾਇਆ ਗੁਜਰਾਨ ਹੈ, ਗ੍ਰਹਿਸਤੀ ਦੀ ਲੋੜ ਹੈ, ਉਹਨੇ ਪਰਿਵਾਰ ਨੂੰ ਪਾਲਣਾ ਹੈ, ਮਾਇਆ ਵਿੱਚ ਰਹਿੰਦਿਆਂ ਨਿਰਲੇਪ ਹੋਣਾ, ਆ ਧਰਮ ਕਮਾਉਣਾ ਹੈ, ਆ ਸਿੱਖੀ ਕਮਾਉਣੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿਸਾਨ ਹੈ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਿਖਾਣਾ ਹੈ। ਸੰਸਾਰ ਮਾਇਆ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਸਾਂਝ ਪਾਈ ਰੱਖਣੀ, ਆਹੀ ਗੁਰੂ ਦਾ ਇੱਕ ਉਪਦੇਸ਼ ਹੈ। ਨਾਮਾ ਕਹਿ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ, ਚੀਤ ਨਿਰੰਜਨ ਨਾਲ ਜੰਤ ਭੁੱਲਾਂ ਖਿਮਾ। ਮਿਲ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲਿਆਂ ਪਾਸੋਂ ਗੁਰਮਤਿ ਵਿਚਾਰਾਂ, ਗੁਰਬਾਣੀ ਵਿਚਾਰਾਂ ਸਰਵਣ ਕੀਤੀਆਂ ਹਨ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਸਾਢੇ 12 ਵਜੇ ਤੱਕ ਬੀਬੀ ਬਲਜੀਤ ਕੌਰ ਖਾਲਸਾ ਅਤੇ ਭਾਈ ਮਹਾਰਾਜ ਜੀ ਦਿੱਲੀ ਵਾਲਿਆਂ ਦੇ ਰੱਬ ਜੱਥਿਆਂ ਪਾਸੋਂ ਗੁਰਬਾਣੀ ਦਾ ਰਸ ਮਹੀਨਾ ਦੇ ਉੱਪਰ ਸਰਵਣ ਕਰੋਗੇ, ਸਰਵਣ ਕਰਕੇ ਲਾਜ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।